ਇਹਦੇ ਜਿਹੜਾ ਸਾਰੇ ਨੂੰ ਕੰਟਰੋਲ ਕਰਨ ਵਾਲਾ ਸਾਚਾ ਬਾਸਾ ਪੁਰ ਗਗਨੰਦਰ, ਜਿੱਥੇ ਨੌ ਦੁਆਰੇ ਮੁੱਕ ਜਾਂਦੇ ਨੇ ਉਦੋਂ ਗਾਹਾਂ ਤਲਾਸ਼ ਕਰ ਤੇ ਦਸਵੇਂ ਦੇ ਵਿੱਚ ਪਹੁੰਚ, ਦਸਵਾਂ ਤੇਰੇ ਅੰਦਰ ਹੈ ਲੇਕਿਨ ਇਹ ਖੁੱਲਣਾ ਨਹੀਂ ਹੈ। ਜਿਸ ਕਾ ਗ੍ਰਹਿ ਤਿੰਨ ਦੀਆ ਤਾਲਾ, ਕੁੰਜੀ ਗੁਰ ਸੌ ਪਾਈ, ਅਣਕ ਪਾਵ ਕਰੇ ਨਹੀਂ ਪਾਵੇ ਬਿਨ ਸਤਪੁਰ ਸ਼ਰਨਾਈ। ਤੈਨੂੰ ਕਿਸੇ ਕਾਮਲੇ ਮੁਰਸ਼ਦ ਦੀ ਛੱਡ ਜਾਣਾ ਪੈ, ਪੂਰੇ ਸਤਿਗੁਰੂ ਨੂੰ ਟੋਲਣਾ ਪੈਣਾ, ਉਹਨੇ ਖੋਲਣੇ ਨੇ। ਸਤਿਗੁਰੂ ਨਾਲ ਰਿਲੇਸ਼ਨ ਪਾ ਲੈ, ਸਤਿਗੁਰੂ ਦਾ ਪੂਰਾ ਹੈ ਤੇ ਆਪਣੇ ਵੱਲ ਵੀ ਚਾਹਤ ਵੀ ਮੈਂ ਵੀ ਪੂਰਾ। ਗੁਰੂ ਗ੍ਰੰਥ ਸਾਹਿਬ ਨਾਲੋਂ ਤਾਂ ਹੋਰ ਉੱਪਰ ਕੁਛ ਹੈ ਨਹੀਂ, ਪਰ ਅਸੀਂ 100% ਉਹਦੇ ਉੱਪਰ ਚੱਲਣ ਵਾਲੇ ਹਾਂ। ਹਾਂ, ਕਿਸੇ ਕਿਤਾਬ ਦੇ ਵਿੱਚ ਲਿਖੀ ਹੋਵੇ ਕੋਈ ਗੱਲ ਵੀ, ਐਂ ਨਹੀਂ ਕਰਨਾ, ਐਂ ਨਹੀਂ ਕਰਨਾ, ਉਹਨੂੰ ਮੰਨਣ ਨੂੰ ਤਿਆਰ। ਉਹ ਜੇ ਕਹੇ ਬੰਦਿਆਂ ਨੂੰ ਮਾਰ ਦਿਓ, ਮਾਰ ਦਾਂਗੇ ਅਸੀਂ, ਕੋਈ ਪਰਵਾਹ ਨਹੀਂ ਕਰਦੇ, ਲੇਕਿਨ ਗੁਰੂ ਸਾਹਿਬ ਦੀ ਗੱਲ ਅਸੀਂ ਮੰਨਣ ਨੂੰ ਤਿਆਰ ਨਹੀਂ, ਕਿਉਂਕਿ ਚਾਬੀ ਲੈਣ ਦਾ ਸਾਡੇ ਅੰਦਰ ਖੁਆਹਿਸ਼ ਹੀ ਨਹੀਂ ਹੈ, ਜਿਗਿਆਸਾ ਹੀ ਨਹੀਂ ਹੈ। ਚਾਬੀ ਗੁਰੂ ਦੇ ਕੋਲ ਹੈ, ਬਿਨ ਸ਼ਬਦ ਦੇ ਅੰਤਰ ਹਨੇਰਾ, ਜੇ ਸ਼ਬਦ ਪ੍ਰਗਟ ਨਹੀਂ ਹੋਇਆ ਹਨੇਰਾ ਹੈ ਅੰਦਰ, ਨਾ ਬੱਸ ਲਏ ਨਾ ਚੁੱਕੇ ਫੇਰਾ, ਸਤਿਗੁਰ ਹੱਥ ਕੁੰਜੀ ਹੋਰ ਤਦਰ ਖੁੱਲੇ ਨਾਹੀ, ਗੁਰਪੂਰੇ ਭਾਗ ਦਿੰਦਾ। ਕਹਿੰਦੇ ਆ ਸਰੀਰ ਦੇ ਅੰਦਰ ਅੰਤਰ ਕੋਟ ਛੱਜੇ ਹੱਥ ਨਾਲੇ, ਇੰਨੀਆਂ ਚੀਜ਼ਾਂ ਇਹਦੇ ਅੰਦਰ ਪਈਆਂ, ਬਹੁਤ ਕੀਮਤੀ ਚੀਜ਼, ਕਿੰਨੀਆਂ ਨੇ ਜੇ ਐਕਸਪਲੋਰ ਕਰੇ, ਰਿਧੀ ਸਿੱਧੀ ਉਹ ਦੇਖ ਲਓ ਕਿੰਨੀ ਚੀਜ਼ ਹੈ, ਨਵ ਨਿਧੀ 18 ਸਿੱਧੀ, ਜੋ ਚੱਲਦਾ ਹੋ ਜਾਂਦਾ, ਜੋ ਕੁਛ ਕਰਦਾ ਹੋ ਜਾਂਦਾ, ਇੰਨੀ ਤਾਕਤ ਦਾ ਇਹ ਮਾਲਕ ਹੈ। ਕਹਿੰਦੇ ਉਹ ਅੰਦਰ ਬਾਜ਼ਾਰ ਭਰੇ ਪਏ ਨੇ ਚੀਜ਼ਾਂ ਦੇ, ਆਪੇ ਲੈਵਾ ਬਖਸ਼ ਸੰਭਾਲੇ, ਕੀਮਤੀ ਚੀਜ਼ਾਂ ਨੂੰ ਸਾਂਭੀ ਬੈਠਾ ਹੈ ਅੰਦਰ। ਸਾਂਭਣ ਵਾਸਤੇ ਕੀ ਕਰਿਆ ਉਹਨੇ, ਕਹਿੰਦੇ ਬੱਜਰ ਕਪਾਟ ਜੜੇ ਜੜ ਜਾਣੇ, ਉਹਨੇ ਬੱਜਰ ਕਪਾਟ ਜੜਤੇ, ਜੜਨ ਤੋਂ ਬਾਅਦ ਜਾਣਦਾ ਹੈ, ਐ ਨਹੀਂ ਵੀ ਅਣਜਾਣ ਹੋ ਗਿਆ ਬਾਹਰਲੇ ਪਾਸੇ ਨੂੰ। ਤੇ ਚਾਬੀ ਗੁਰੂ ਦੇ ਸ਼ਬਦ ਦੀ ਹੈ, ਗੁਰੂ ਦਾ ਸ਼ਬਦ ਗੁਰੂ ਘਰ ਚ ਪੰਜ ਪਿਆਰਿਆਂ ਤੋਂ ਮਿਲਦਾ। ਅਸੀਂ ਇਸ ਗੱਲ ਨੂੰ ਡਿਨਾਈ ਨਹੀਂ ਕਰਦੇ, ਝਗੜਾ ਨਹੀਂ ਮੈਂ ਪਾਉਂਦਾ ਕਿਸੇ ਨਾਲ, ਬਈ ਮੈਂ ਹੋਰ ਗੁਰੂ ਹੋ ਨਹੀਂ ਸਕਦਾ। ਮੁਬਾਰਕ ਹੈ, 5 ਅਰਬ ਦੁਨੀਆ ਹੈ, ਜੇ ਕਿਸੇ ਨੂੰ ਲੱਭਦਾ ਟੋਲ ਲਓ, ਪਰ ਉਹਦੀਆਂ ਨਿਸ਼ਾਨੀਆਂ ਹੁੰਦੀਆਂ, ਜਿਹਦਾ ਨਿਸ਼ਾਨੀਆਂ ਉਹ ਲੱਭ ਗਿਆ ਖੁਸ਼ਕਿਸਮਤੀ, ਉਹ ਹੈ ਕਰਮੇ ਘਰ ਦਿਖਾਏ ਦੇ, ਸੋ ਸਤਿਗੁਰ ਪੁਰਖ ਸਜਾ। ਗੁਰਬਾਣੀ ਨੇ, ਗੁਰੂ ਨਾਨਕ ਪਾਤਸ਼ਾਹ ਨੇ ਯੂਨੀਵਰਸਲ ਟਾਸ ਕੀਤੀ ਹੈ, ਸੈਕਸ਼ਨਲੀ ਹੈ, ਇਹਦੇ ਵਿੱਚ ਸਾਰੀ ਸ੍ਰਿਸ਼ਟੀ ਨੂੰ ਸਾਂਝਾ ਉਪਦੇਸ਼ ਦਿੱਤਾ, ਸਾਰੇ ਫੇਸ ਨੂੰ ਉੱਪਰ ਲੈ ਗਏ ਨੇ ਮਹਾਰਾਜ, ਕਿਸੇ ਨੂੰ ਖੰਡਨ ਨਹੀਂ ਕਰਦੇ। ਉਦੋਂ ਉੱਪਰਲੀ ਗੱਲ ਦੱਸ ਰਿਹਾ ਵੀ ਹੁਣ ਤੂੰ ਆਇਆ, ਚੱਲ ਅੱਗੇ ਤੇਰਾ ਰਸਤਾ ਇੱਥੇ ਰੁਕ ਗਿਆ ਤੇ ਇਸ ਤਰ੍ਹਾਂ ਤੂੰ ਅੱਗੇ ਲੰਘ। ਕਹਿੰਦੇ ਐਸਾ ਗੁਰੂ ਹੈ ਜਿਹਦੇ ਕੋਲ ਚਾਬੀ, ਉਹ ਗੁਰੂ ਦੇ ਸ਼ਬਦ ਹੀ ਹੈ, ਗੁਰ ਸ਼ਬਦ ਦੀ ਕਲਾਵਣੀ ਹੈ। ਇੱਕ ਤਾਂ ਹੁੰਦਾ ਗੁਰੂ ਦਾ ਸ਼ਬਦ, ਇੱਕ ਹੁੰਦਾ ਹੈ ਪਰਮੇਸ਼ੁਰ ਦਾ ਸ਼ਬਦ। ਪਰਮੇਸ਼ੁਰ ਦਾ ਜੋ ਸ਼ਬਦ ਹੈ ਉਹਦੇ ਬਾਰੇ ਗੁਰੂ ਦਸ਼ਮੇਸ਼ ਪਿਤਾ ਫਰਮਾਨ ਕਰਦੇ ਹੈ ਕਿ ਪ੍ਰਥਮ ਓਂਕਾਰ ਤਿਨਕਾ, ਉਹ ਜਿਹੜਾ ਕਿਹਾ ਹੁਣ ਕਿੱਥੇ ਹੈ, ਉਹ ਕਹਿੰਦੇ ਸੋ ਧੁਨ ਪੂਰ ਜਗਤ ਮੋਰਹਾ, ਉਹ ਧੁਨ ਦੀ ਜਿਹੜੀ ਕੰਟੀਨਿਊਟੀ ਹੈ ਕਹਿੰਦੇ ਬੰਦ ਨਹੀਂ ਹੋਈ, ਉਵੇਂ ਚੱਲਦੀ ਹੈ। ਉਹ ਧੁਨ ਕੀ ਕਰਦੀ ਹੈ, ਨਿਰੰਕਾਰ ਆਕਾਰ ਹੋਏ ਏਕ ਅੰਕਾਰ ਅਪਾਰ ਸਦਾਇਆ, ਏਕ ਅੰਕਾਰੋਂ ਸ਼ਬਦ ਧੁਨ, ਨਾਂ ਕੀ ਰੱਖਿਆ ਓਂਕਾਰ, ਕੰਮ ਕੀ ਕਰਿਆ ਉਹਨੇ ਆਕਾਰ ਪਾਇਆ, ਸਾਰੀ ਕ੍ਰੀਏਸ਼ਨ ਸ਼ਬਦ ਤੋਂ ਹੋਈ ਹੈ। ਜਦੋਂ ਪ੍ਰਕਿਰਤੀ ਦਾ ਵਜੂਦ ਕਾਇਮ ਹੋ ਗਿਆ, ਹਮੈ ਤਤੋਂ ਬਾਅਦ 5 ਸੂਖਮ ਭੀਜ ਭੂਤ ਹੋਏ, 5 ਸੂਖਮ ਭੂਤਾਂ ਤੋਂ 5 ਸਥੂਲ ਭੂਤ ਦੇ ਵਿੱਚ ਪ੍ਰਗਟ ਹੋ ਗਿਆ ਸੰਸਾਰ। ਸਾਚੇ ਤੇ ਪਵਨਾ ਪਿਆ, ਪਵਨਾ ਤੇ ਜਲ ਹੋਏ, ਜਲ ਤੇ ਤੇਰੇ ਪਵਨ ਸਾਜਿਆ, ਘੱਟ ਘੱਟ ਜੋਤ ਚੋਂ ਉਹ ਇੱਕੋ ਬਸ ਹੋਏ ਚੀਜ਼ ਚੱਲਦੀ ਹੈ, ਉਹ ਸ਼ਬਦ ਦੇ ਆਧਾਰ ਤੇ ਹੈ। ਤੇ ਜਦੋਂ ਪ੍ਰਕਿਰਤੀ ਦੇ ਵਿੱਚ ਦਾਖਲ ਹੋਇਆ, ਇਹ ਜੜ ਦਾ ਵੱਖਰਾ ਵਜੂਦ ਕਾਇਮ ਕਰ ਦਿੱਤਾ ਸ਼ਬਦ ਨੇ, ਉਸ ਵੇਲੇ ਇਹਦੇ ਵਿੱਚ ਬਿਗ ਬੈਂਗ ਹੋਇਆ, ਬਹੁਤਾ ਭਾਰਾ ਧਮਾਕਾ ਹੋਇਆ। ਉਹ ਧਮਾਕੇ ਚ ਐਨਰਜੀ ਪ੍ਰਗਟ ਹੋਈ, ਉਸ ਐਨਰਜੀ ਦੇ ਵਿੱਚੋਂ ਇਲੈਕਟ੍ਰੋਨ, ਪ੍ਰੋਟੋਨ, ਨਿਊਟ੍ਰੋਨ ਇਹ ਤਾਰਾਂ ਨਿਕਲੀਆਂ। ਇਹ ਬਿਜਲੀ ਦਾ ਜਿਹੜਾ ਸੀ, ਇਹ ਸਾਰੀ ਬਿਜਲੀ ਜਦ ਜੰਮ ਗਈ, ਇਹਨੇ ਸ਼ਕਲ ਵਧੀ, ਦਿਸ ਇਜ ਆਲ ਮੈਨੀਫੈਸਟੇਸ਼ਨ ਆਫ ਇਲੈਕਟ੍ਰਿਸਿਟੀ। ਇਹ ਤੋਂ ਅਣੂ ਪਰਮਾਣੂ ਬਣ ਗਏ, ਅਣੂ ਪ੍ਰਵਾਣੀਆਂ ਤੋਂ ਮਾਸ ਬਣ ਗਿਆ, ਮਾਸ ਤੋਂ ਆ ਸ੍ਰਿਸ਼ਟੀ ਬਣ ਗਈ ਸਾਰੀ, ਕਿਸੇ ਹਿਸਾਬ ਦੇ ਵਿੱਚ ਚੱਲੀ। ਉਹ ਜਿਹੜੇ ਸ਼ਬਦ ਦੀ ਧੁਨ ਸੀ ਉਹ ਨਹੀਂ ਖਤਮ ਹੋਈ, ਉਹ ਹਰੇਕ ਦੇ ਅੰਦਰ ਸਮਾ ਗਈ, ਉਹ ਹਰੇਕ ਦੇ ਅੰਦਰ ਸਮਾਉਣ ਕਰਕੇ ਇਹਨਾਂ ਦਾ ਵਜੂਦ ਕਾਇਮ ਹੈ। ਜੇ ਉਹ ਸ਼ਬਦ ਪਰਮੇਸ਼ੁਰ ਖਿੱਚ ਲਵੇ ਕੁਛ ਵੀ ਨਹੀਂ ਰਹਿੰਦਾ, ਮੁੜ ਕੇ ਐਨਰਜੀ ਚ ਕਨਵਰਟ ਹੋ ਜਾਏਗੀ, ਐਨਰਜੀ ਸ਼ਬਦ ਚ ਹੋ ਜਾਏਗੀ, ਸ਼ਬਦ ਦਿਵ ਸ਼ਬਦ ਚ ਹੋ ਜਾਏਗਾ, ਦਿਵ ਸ਼ਬਦ ਪਰਮੇਸ਼ੁਰ ਦਾ ਆਪਣਾ ਹੈ, ਉਹਦੇ ਚ ਲੀਨ ਹੋ ਜਾਏਗਾ। ਕਹੋ ਨਾਨਕ ਜਬ ਖੇਲ ਉਜਾਰਾ ਤਬ ਏਕੋ ਏਕ ਹੁੰਦਾ, ਜਦੋਂ ਖੇਲ ਉਜਾੜਤਾ ਨਾ ਖਤਮ ਕਰ ਦਿੱਤਾ, ਉਸ ਵੇਲੇ ਕੀ ਰਹਿੰਦਾ, ਪਹਿਲਾਂ ਵੀ ਏਕੰਕਾਰ ਸੀ ਫਿਰ ਵੀ ਏਕੰਕਾਰ। ਸੋ ਇਹਨੇ ਸਾਰੀਆਂ ਚੀਜ਼ਾਂ ਸਿਸਟੇਮੈਟਿਕ ਬਣਾ ਕੇ ਪਰਮੇਸ਼ੁਰ ਨੇ ਆਪਣਾ ਵਜੂਦ ਹੈ ਮਨੁੱਖ ਦੇ ਸਰੀਰ ਦੇ ਵਿੱਚ ਕਾਇਮ ਕਰ ਲਿਆ, ਲੇਕਿਨ ਬੱਜੇ ਕਬਾਟ ਲਾ ਦਿੱਤੇ, ਕੀਮਤੀ ਚੀਜ਼ਾਂ ਸੀ। ਕਹਿੰਦੇ ਜਿਸ ਵਕਤ ਗੁਰੂ ਦੇ ਸ਼ਬਦ ਨਾਲ ਖੁੱਲ ਗਿਆ, ਫਿਰ ਪੀਤਰ ਕੋਟ ਗੁਫਾ ਘਰ ਜਾਈ, ਨੌ ਘਰ ਥਾਪੇ ਹੁਕਮ ਰਜਾਈ, ਨੌਏ ਘਰ ਥਾਪ ਦਿੱਤੇ, ਠਾਕ ਦਿੱਤੇ। ਹੁਣ ਅੱਖਾਂ ਨਹੀਂ ਦੇਖਦੀਆਂ, ਅੱਖਾਂ ਦੇਖਦੀਆਂ ਪਰਮੇਸ਼ੁਰ, ਕੰਨ ਸੁਣਦੇ ਨੇ ਗੁਰੂ ਦਾ ਸ਼ਬਦ, ਨਾਮ ਦੀ ਧੁਨ ਸੁਣਦੇ, ਰਸਨਾ ਨਾਮ ਦਾ ਰਸ ਲੈਂਦੀ ਹੈ, ਸਪਰਸ਼ ਨਾਮ ਦੇ ਜੋ ਵਰਸਨਾ ਉਹਦੀ ਵਾਈਬ੍ਰੇਸ਼ਨ ਲੈਂਦੀ ਹੈ, ਜਿਹੜਾ ਸਮੈਲਿੰਗ ਸ਼ਕਤੀ ਹੈ ਉਹ ਨਾਮ ਦੀ ਸੁਗੰਧੀ ਲੈਂਦੀ ਹੈ, ਜਿਹੜਾ ਕੋਈ ਮੁਕਾਬਲਾ ਦੁਨੀਆ 'ਚ ਕੋਈ ਸੁਗੰਧੀ ਕਰ ਨਹੀਂ ਸਕਦੀ। ਬਹੁਤ ਸਾਰੇ ਪ੍ਰੇਮੀ ਜਿਹੜੇ ਨਾਮ ਅਭਿਆਸੀ ਨੇ, ਜਿਸ ਤਰ੍ਹਾਂ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਹੋਏ ਨੇ, ਉਹ ਜਿਹੇ ਪ੍ਰੇਮੀਆਂ ਨੂੰ ਇਹ ਸੁਗੰਧੀ ਆਪਣੇ ਆਪ ਅੰਦਰੋਂ ਆਉਣ ਲੱਗ ਜਾਂਦੀ, ਦੂਜਿਆਂ ਨੂੰ ਵੀ ਆਉਂਦੀ ਹੈ ਜਿਹੜੇ ਮਿਹਨਤ ਕਰਦੇ ਨੇ, ਜਿਹੜੇ ਕਰਦੇ ਹੀ ਨਹੀਂ ਉਹਨਾਂ ਨੂੰ ਕੀ ਆਉਣੀ ਹੈ। ਸੋ ਉਹ ਕਹਿੰਦੇ ਫਿਰ ਪੀਤਰ ਕੋਟ ਗੁਫਾ ਘਰ ਜਾਈ, ਨੌ ਘਰ ਥਾਪੇ ਹੁਕਮ ਰਜਾਈ, ਦਸਵੇਂ ਪੁਰਖ ਲੇਖ ਪਾਰੀ, ਆਪੇ ਲਖ ਲਖਾਏਂਦਾ। ਮਹਾਰਾਜ ਕਹਿੰਦੇ ਹੁਣ ਤੂੰ ਜਾ ਨਾ ਪਿਆਰਿਆ, ਹਾਂ ਟੰਡੇਂਦੀ ਸੱਜਣਾ, ਸੱਜਣ ਮੈਂਦੇ ਨਾਲ ਕਿੱਥੇ ਹੈ, ਸਾਰੀ ਦੱਸ ਪਾਰੀ ਪਲੈਨ ਦੇਤਾ ਵੀ ਆਹ ਲੈ ਲੈ ਰਸਤਾ, ਤੈਨੂੰ ਅਸੀਂ ਖਿੱਚ ਕੇ ਦੱਸ ਦਿੰਦੇ ਹਾਂ, ਇਹਦੇ ਉੱਤੇ ਜੇ ਚੱਲ ਤਾਂ ਤੈਨੂੰ ਮਿਲ ਜਾਏ। ਨਾਨਕ ਲੱਖ ਨਾ ਲਖੇ, ਲੇਕਿਨ ਲਿਖਿਆ ਨਹੀਂ ਜਾਂਦਾ, ਗੁਰਮੁਖ ਦੇ ਦਿਖਾਲ, ਗੁਰਮੁਖ ਦੀ ਸ਼ਰਨ ਵਿੱਚ ਜਾਣਾ ਪੈ। ਤੋ ਬਾਬਾ ਫਰੀਦ ਮੁਰਸ਼ਦੇ ਕਾਮਲ ਬਖਤਿਆਰ ਕਾਕੀ, ਜਿਹੜੇ ਮੁਅਯੂਦੀਨ ਤੋਂ ਬਾਅਦ ਹੋਏ ਨੇ, ਉਹਨਾਂ ਤੋਂ ਬਾਅਦ ਬਖਤਿਆਰ ਕਾਕੀ ਹੋਇਆ ਅਤੇ ਉਹਨਾਂ ਤੋਂ ਬਾਅਦ ਬਾਬਾ ਫਰੀਦ ਜੀ ਹੋਏ ਨੇ। ਬਾਬਾ ਫਰੀਦ ਜੀ ਤੋਂ ਬਾਅਦ ਨਿਜ਼ਾਮਉਦੀਨ ਔਲੀਆ ਹੋਇਆ। ਇੱਧਰਲੇ ਪਾਸੇ ਬਾਬੇ ਫਰੀਦ ਦੀਆਂ 12 ਗੱਡੀਆਂ ਦੇ ਉੱਤੇ ਫਰੀਦ ਦੇ ਗੱਡੀ 'ਤੇ ਬੈਠਦੇ ਨੇ, ਜਿਹੜਾ ਬਹਿੰਦਾ ਸੀ ਉਹਨੂੰ ਫਰੀਦ 1, 2, 3 ਇਸ ਤਰ੍ਹਾਂ ਸੀ। ਗੁਰੂ ਨਾਨਕ ਸਾਹਿਬ ਨੂੰ ਜਿਹੜੇ ਫਰੀਦ ਜੀ ਮਿਲੇ ਸੀ ਉਹ ਹੋਰ ਸੀ, 12ਵੇਂ ਥਾਂ 'ਤੇ ਸੀ ਇਹਨਾਂ 'ਤੇ। ਸੋ ਇਸ ਤਰ੍ਹਾਂ ਦੇ ਨਾਲ ਜਾਣਦਾ ਹੈ ਬਾਬਾ ਫਰੀਦ ਮੁਰਸ਼ਦ ਕਾਮਲ ਹੈ, ਉਹ ਬੱਚਿਆਂ ਨਾਲ ਖੇਡ ਰਿਹਾ, ਗੇਂਦ ਉੱਤੇ ਨੂੰ ਮਾਰੀ, ਸ਼ਕਤੀਆਂ ਇਹਦੇ ਵਿੱਚ ਬੇਅੰਤ ਸੀ, ਉੱਤੇ ਹੀ ਰੋਕ ਸੀ। ਬਖਤਿਆਰ ਕਾਕੀ ਨੇ ਦੇਖਿਆ ਵੀ ਕੌਣ ਬੰਦਾ ਆ ਗਿਆ ਜਿਹਨੇ ਗੇਂਦ ਰੋਕਤੀ, ਇਹ ਖੜਾ ਹੈ ਉੱਥੇ, ਇਹਨਾਂ ਨੇ ਇਹਦੇ ਵੱਲ ਦੇਖਿਆ, ਗੇਂਦ ਵੱਲ ਦੇਖਿਆ, ਗੇਂਦ ਥੱਲੇ ਆ ਗਈ, ਖੇਲ ਬੰਦ ਕਰ। ਬਾਬਾ ਫਰੀਦ ਗਿਆ, ਕਹਿਣ ਲੱਗਿਆ ਮੁਰਸ਼ਦ, ਕਹਿੰਦਾ ਮੁਰਸ਼ਦ ਤੇਰਾ ਮੈਂ ਮੁਰਸ਼ਦ ਘਰ ਤੋਂ ਹੋ ਗਿਆ, ਕਹਿੰਦਾ ਮੈਂ ਆਪਦਾ ਮਰੀਦ ਬਣਨ ਵਾਸਤੇ ਆਇਆ। ਕਹਿੰਦੇ ਮੇਰਾ ਮਰੀਦ ਬਣਨ ਆਇਆ ਕਿ ਮੇਰਾ ਮੁਰਸ਼ਦ ਬਣਨ ਆਇਆ? ਉਹ ਪਿਆਰਿਆ ਦੋ ਨਹੀਂ ਰਹਿੰਦੇ ਹੁੰਦੇ, ਇੱਕੋ ਹੀ ਰਹਿੰਦਾ, ਦੋ ਦੀ ਤਾਂ ਗੁੰਜਾਇਸ਼ ਹੀ ਨਹੀਂ ਇਸ ਰਸਤੇ ਦੇ ਅੰਦਰ, ਦੋ ਅੱਜ ਤੱਕ ਨਹੀਂ ਹੋਏ, ਇੱਕ ਸਵਾਈ ਹਮੇਸ਼ਾ ਇੱਕ ਦੀ ਹੁੰਦੀ ਹੈ, ਦੋ ਦੀ ਨਹੀਂ ਹੁੰਦੀ। ਜਿਹੜਾ ਗੁਰੂ ਦੀ ਗੋਏ ਵਿੱਚ ਮੁਰਦਾ ਹੋ ਕੇ ਸਮਾ ਗਿਆ ਉਹਦੀ ਤਾਂ ਸਵਾਈ ਹੈ, ਦੋ ਨਹੀਂ ਇੱਥੇ ਰਿਹਾ ਕਰਦੇ, ਇੱਕ ਰਹਿੰਦਾ। ਕਹਿੰਦੇ ਤੂੰ ਤਾਂ ਕਾਇਮ ਹੈ, ਜਿਉਂਦਾ ਜਾਗਦਾ, ਸ਼ਕਤੀਆਂ ਦਾ ਮਾਲਕ, ਤੇ ਮੇਰੇ ਕੋਲ ਆ ਕੇ ਤੈਂ ਕੀ ਲੈਣਾ? ਰਿਜੈਕਟ ਕਰ ਦਿੱਤਾ, ਨਿਰਾਸ਼ ਹੋ ਗਿਆ। ਬੜੀ ਦੇਰ ਤੋਂ ਬਾਅਦ ਫਿਰ ਸਮਝਾਇਆ ਉਹਨੂੰ ਵੀ ਤੂੰ ਜਾ, ਸ਼ਰਨ ਨਾ ਛੱਡ। ਦੁਬਾਰਾ ਆਇਆ ਤਾਂ ਇਹ ਸੁੱਕੇ ਹੋਏ ਦਰਖਤ ਦੇ ਥੱਲੇ ਬੈਠਾ ਹੈ, ਕੁਛ ਜੇਠ ਦਾ ਮਹੀਨਾ, ਧੁੱਪ ਲੱਗ ਰਹੀ ਹੈ, ਲੋਹ ਚੱਲ ਰਹੀ ਹੈ। ਇਹਨੇ ਕਿਹਾ ਵੀ ਸਮਾਧੀ ਲਾ ਕੇ ਬਹਿ ਕੇ ਹੋਵੇ ਨਾ ਤਾਂ ਮੈਂ ਸੇਵਾ ਕਰਾਂ। ਦਰਖਤ ਵੱਲ ਚੱਕ ਕੇ ਸਾਰੇ ਹੀ ਪੱਤੇ ਆ ਗਏ, ਦਰਖਤ ਦੇ ਟਾਹਣੀਆਂ ਨਿਕਲੇ, ਛਾਂ ਹੋ। ਜਦੋਂ ਛਾਂ ਹੋਈ ਉਹਦੇ ਬਾਅਦ ਨੇਤਰ ਖੋਲ੍ਹੇ, ਉਹਨਾਂ ਨੇ ਦੇਖਿਆ ਵੀ ਉਹੀ ਬੰਦਾ ਖੜਾ। ਦਰਖਤ ਵੱਲ ਨੂੰ ਚੱਕਿਆ, ਸਾਰਾ ਹੀ ਡੁੰਡ ਬੇਰ ਉੜਾ ਤਾ। ਕਹਿੰਦੇ ਕੀ ਗੱਲ ਹੈ? ਕਹਿੰਦਾ ਮੈਂ ਮਰੀਦ ਬਣਨ ਆਇਆ। ਕਹਿੰਦੇ ਪਿਆਰਿਆ, ਇਸ ਤਰ੍ਹਾਂ ਦੇ ਨਾਲ ਮਰੀਦ ਨਹੀਂ ਬਣਿਆ ਜਾਇਆ ਕਰਨਾ, ਤੈਨੂੰ ਜਦ ਵੀ ਅਸੀਂ ਕਿਹਾ, ਸਮਝਾਇਆ ਸੀ, ਤੇ ਉਸ ਵੇਲੇ ਵੀ ਤੂੰ ਇਹ ਸਾਡੀ ਗੱਲ ਨੀ ਸਮਝਿਆ, ਮਰੀਦ ਬਣਨ ਵਾਸਤੇ ਸ਼ਰਤ ਹੈ।
ਮੁੰਡਾ ਹੋਏਗੇ ਮਰੀਦ ਬਣ ਜਾ,
ਜੇ ਕੋਈ ਕਹੀ ਵੀ ਮੈਂ ਫਲਾਣੇ ਦਾ ਫਲਾਣਾ ਮੇਰਾ ਮੁਰਸ਼ਦ ਹੈ, ਮੈਂ ਉਹਦਾ ਮਰੀਦ ਹਾਂ, ਉਹ ਤਾਂ ਨਹੀਂ ਪ੍ਰਵਾਨ ਕਰਦਾ ਜਿਹੜਾ ਪੂਰਾ ਹੈ। ਉਹ ਕਹਿੰਦਾ ਇਹ ਤਾਂ ਜਿਉਂਦਾ ਹੈ, ਜਿਉਂਦੇ ਵਾਸਤੇ ਕੋਈ ਵੀ ਰਹਿਮਤ ਨਹੀਂ ਹੋਇਆ ਕਰਦੀ। ਮੈਂ ਤੁਹਾਨੂੰ ਦੱਸ ਦਿੰਦਾ, ਕਬੀਰ ਸਾਹਿਬ ਦੇ ਕੋਲ ਅਫਗਾਨਿਸਤਾਨ ਦਾ ਬਾਦਸ਼ਾਹ ਜਿਹਦਾ ਨਾਮ ਇਬਰਾਹੀਮ ਆਦਮ ਸੀ, ਸਾਰਾ ਰਾਜਪਾਲ ਛੱਡ ਕੇ ਆ ਗਿਆ, ਟੋਲਦਾ ਫਿਰਦਾ, ਕੋਈ ਮੁਰਸ਼ਦ ਕਾਮਲ ਲੱਭ ਨਹੀਂ ਰਿਹਾ। ਇੱਥੇ ਪਹਾੜਾਂ 'ਤੇ ਚਲਿਆ ਗਿਆ ਮਾਨਸਰੋਵਰ, ਉੱਥੇ ਬਹੁਤ ਸਾਰੇ ਸਾਧੂਆਂ ਨਾਲ ਗੱਲਬਾਤ ਕਰੀ। ਉਹ ਕਹਿੰਦੇ ਦੇਖ, ਇੱਕ ਤਾਂ ਤੂੰ ਇਸਲਾਮ ਦੇ ਨਾਲ ਸੰਬੰਧ ਰੱਖਦਾ, ਇੱਥੇ ਕਿਸੇ ਨੇ ਵੀ ਤੈਨੂੰ ਇਨੀਸ਼ੀਏਟ ਨਹੀਂ ਕਰਨਾ। ਇਸ ਵੇਲੇ ਪੂਰਨ ਪੁਰਖ ਕਬੀਰ ਸਾਹਿਬ ਕਾਸ਼ੀ ਦੇ ਅੰਦਰ, ਉੱਥੇ ਜਾ, ਜੇ ਉਹ ਤੈਨੂੰ ਐਕਸੈਪਟ ਕਰ ਲੈਣ ਤਾਂ ਤੇਰਾ ਕੰਮ ਬਣ ਜਾਏਗਾ। ਕਬੀਰ ਸਾਹਿਬ ਦੇ ਪਾਸ ਪਹੁੰਚਦਾ ਹੈ ਪਹਾੜਾਂ ਤੋਂ, ਆ ਕੇ ਬੇਨਤੀ ਕਰਦਾ। ਕਬੀਰ ਸਾਹਿਬ ਕਹਿਣ ਲੱਗੇ, ਦੇਖ ਤੂੰ ਹੈ ਰਾਜਾ, ਮੈਂ ਹਾਂ ਗਰੀਬ, ਆਪਣੀ ਨਿਭੇਗੀ ਕਿਵੇਂ? ਤੈਨੂੰ ਰਹਿਤਾ, ਤੈਨੂੰ ਸਹੂਲਤਾਂ ਚਾਹੀਦੀਆਂ ਬੇਅੰਤ, ਅਤੇ ਮੈਂ ਤਾਂ ਘਰ ਵਾਲੇ ਮੇਰੇ ਨਾਲ ਲੜਦੇ ਨੇ ਵੀ ਰੋਟੀਆਂ ਤਾਂ ਸੰਤਾਂ ਨੂੰ ਖਿਲਾ ਦਿੰਦਾ ਅਤੇ ਸਾਨੂੰ ਕਹਿੰਦਾ ਛੋਲੇ ਚੱਪ ਕੇ ਗੁਜ਼ਾਰਾ ਕਰ ਲਓ। ਤੇਰੀ ਵਾਰੀ ਤਾਂ ਉਹਨਾਂ ਤੋਂ ਵੀ ਪਿੱਛੋਂ ਆਉਣੀ ਹੈ, ਫਿਰ ਤੂੰ ਕਹੇਂਗਾ ਮੈਨੂੰ ਘਰਦਿਆਂ ਦੇ ਬਰਾਬਰ ਵੀ ਨਹੀਂ ਲੱਗਦਾ, ਪਤਾ ਨਹੀਂ ਤੇਰੇ ਇੱਥੇ ਛੋਲੇ ਆਉਣ ਕਿ ਨਾ ਆਉਣ, ਭੁਖਾ ਹੀ ਤੈਨੂੰ ਪੈਣਾ ਪੈ ਜਾ। ਕਹਿੰਦੇ ਤੀਜੀ ਗੱਲ ਇਹ ਹੈ ਕਿ ਸਾਡੇ ਘਰ ਵਿੱਚ ਮੰਜੇ ਹੀ ਨਹੀਂ ਹੈ, ਦੋ ਪੈਂਦੇ ਆ ਅਸੀਂ ਮੰਜਿਆਂ ਦੇ, ਅਤੇ ਜਾਂ ਅਸੀਂ ਪੁੰਜੇ ਪੈ ਜਾਂਦੇ, ਸੰਦ ਸਾਧੂ ਆ ਜਾਂਦੇ ਨੇ ਮੰਜੇ ਉਹਨਾਂ ਨੂੰ ਦੇ ਦਿੰਦੇ ਹਾਂ, ਅਤੇ ਹੇਠਾਂ ਪੈਂਦੇ ਹਾਂ, ਮਾਂ ਵੀ ਗਾਲਾਂ ਕੱਢਦੀ ਹੈ, ਘਰ ਵਾਲੀ ਵੀ ਨਾਰਾਜ਼ ਹੋਈ ਜਾਂਦੀ ਹੈ ਵੀ ਆਹ ਤੂੰ ਚੰਗਾ ਕੰਮ ਫੜਿਆ, ਅਤੇ ਤੇਰੀ ਵਾਰੀ ਤਾਂ ਇੱਥੇ ਕਿਤੇ ਵੀ ਨਹੀਂ ਆਉਣੀ ਪਿਆਰਿਆ, ਔਖਾ ਹੋ ਜਾਏਗਾ। ਚੰਗਾ ਇਹ ਹੈ ਕਿਸੇ ਚੰਗੇ ਸੰਤ ਨੂੰ ਪਾਲ, ਜਿੱਥੇ ਸਹੂਲਤਾਂ ਹੋਣ, ਡੇਰਾ ਵਧੀਆ ਹੋਵੇ, ਖਾਣ ਪੀਣ ਨੂੰ ਵਧੀਆ ਮੌਜਾਂ ਲੱਗੀਆਂ, ਉੱਥੇ ਜਾ। ਕਿਉਂਕਿ ਅਸੀਂ ਐਂ ਪਾਲਦੇ ਹਾਂ ਬਈ ਬਹੁਤ ਵਧੀਆ ਹੋਵੇ ਡੇਰਾ, ਖਾਣ ਪੀਣ ਨੂੰ ਦੁੱਧ ਹੋਵੇ, ਖਾਣ ਨੂੰ ਘਿਓ ਹੋਵੇ, ਸਭ ਚੀਜ਼ਾਂ ਹੋਣ, ਐ ਨੀ ਆ ਵੀ ਲੰਗੇ ਲੰਗੇ ਪ੍ਰਸ਼ਾਦੇ ਬਣਦੇ, ਉਹ ਤਾਂ ਸਾਰੇ ਹੀ ਨੱਠ ਜਾਂਦੇ ਨੇ। ਗੁਰੂ ਨਾਨਕ ਸਾਹਿਬ ਕੋਲ 20,000 ਬੰਦਾ ਇਕੱਠਾ ਹੋ ਗਿਆ, ਮਹਾਰਾਜ 20,000 ਦੀ ਗਿਣਤੀ ਹੋ ਗਈ। ਕਹਿੰਦੇ ਕੋਈ ਨਾ, ਲੰਗਰ ਇੱਕ ਦਿਨ ਬੰਦ ਕਰ ਦਿਓ, ਇੱਕ ਡੰਗ ਬੰਦ ਕਰ ਦਿੱਤਾ ਲਾਗੇ ਕਰਨ। ਕਹਿੰਦੇ ਇੱਕ ਡੰਗੇ ਰੋਟੀ ਮਿਲਦੀ ਹੈ ਨਾ, ਖਿਸਕਣ ਲੱਗ ਗਏ ਪੱਠੇ 4-5 ਹਜ਼ਾਰ ਨਿਕਲ ਗਏ। ਕਹਿੰਦੇ ਆ ਤਾਂ ਭੁੱਖਾ ਮਾਰ ਦੂ ਬਾਬਾ। ਮਹਾਰਾਜ ਨੇ ਇੱਕ ਦਿਨ ਪੂਰਾ ਹੀ ਬੰਦ ਕਰ ਦਿੱਤਾ, ਇੱਕ ਦਿਨ ਲੰਗਰ, ਇੱਕ ਦਿਨ ਬੰਦ, ਇੱਕ ਦਿਨ ਲੰਗਰ, ਇੱਕ ਦਿਨ ਬੰਦ, ਝੜ ਗਏ 10,000 ਬੰਦਾ ਨਿਕਲ ਗਿਆ। ਮਹਾਰਾਜ ਕਹਿੰਦੇ ਹੁਣ ਕਿੰਨੇ ਕਿੰਨੇ? ਕਹਿੰਦੇ ਅੱਜ ਤਾਂ ਮਹਾਰਾਜ ਬਹੁਤ ਆ, 5-6 ਹਜ਼ਾਰ ਅਜੇ ਵੀ ਹੈਗੇ। ਕਹਿੰਦੇ 2 ਦਿਨ ਤੋਂ ਬਾਅਦ ਇੱਕ ਦਿਨ ਦਿਓ ਇੱਕ ਵਾਰੀ। ਉਹ ਕਰਦੇ ਕਰਦੇ ਖਿਆਲ ਹੋਇਆ ਬਈ ਕਣਕ ਦਾ, ਕਣਕ ਬੀਜਣ ਦਾ ਸਮਾਂ ਹੈ, ਬਈ 6 ਮਹੀਨੇ ਦੀ ਔਖ ਹੈ, ਕਿਤੋਂ ਆਜੂ ਲੰਗਰ ਦਾ? ਇਹ ਹੋ ਸਕਦਾ ਰਾਸ਼ਨ ਘੱਟ ਗਿਆ ਹੋਵੇ। 500 ਹਲ ਲੈ ਕੇ ਕਣਕ ਬੀਜਤੀ, ਦੂਰ ਤੱਕ ਕਣਕ ਹੀ ਕਣਕ ਖੜੀ ਹੈ, ਜਿੱਥੇ ਤੱਕ ਵੀ ਨਜ਼ਰ ਆਉਂਦਾ। ਬੜੀਆਂ ਖੁਸ਼ੀਆਂ ਨੇ ਵੀ ਲੰਗਰ ਚੱਲਣਗੇ, ਕਣਕ ਆ ਜਾਏਗੀ, ਦਾਣਾ ਆ ਜਾਏ। ਉਹ ਕਣਕ ਵੱਢ ਲਈ ਇਕੱਠੇ ਹੋ ਗਏ ਸਾਰਿਆਂ ਨੇ ਗਰੇ ਲਾ ਤੇ, ਤੇ ਮਹਾਰਾਜ ਨੂੰ ਕਹਿੰਦੇ ਮਹਾਰਾਜ ਤੁਸੀਂ ਦੇਖ ਆਓ, ਕਿਉਂਕਿ ਮਹਾਰਾਜ ਨੇ ਬਿਰਤੀ ਹੋਰ ਧਾਰਨ ਕਰ ਲਈ ਸੀ। ਸਾਰਾ ਦਿਨ ਰਾਵੀ ਦੇ ਕੰਢੇ ਘੁੰਮੀ ਜਾਂਦੇ ਸੀ, ਰਾਤ ਨੂੰ ਆਉਣਾ, 3.5 ਫੁੱਟ ਉੱਚਾ ਤੇ 3 ਫੁੱਟ ਚੌੜਾ ਉਹਨਾਂ ਨੇ ਬਣਾ ਲਿਆ ਛੱਪਰ ਜਿਹਾ, ਉਹਦੇ ਵਿੱਚ ਲੰਮੇ ਪੈ ਕੇ ਵੜ ਜਾਣਾ, ਨਾ ਕੋਈ ਕੱਪੜਾ ਵਿਛਾਉਣਾ, ਹੇਠਾਂ ਰੋਡ ਵਿਛੇ ਹੋਏ ਨੇ ਉਹ 'ਤੇ ਹੀ ਪੈ ਜਾਣਾ। ਬਿਰਤੀ ਐਸੀ ਬਣਾ ਲਈ, ਕਿਸੇ ਨਾਲ ਬੋਲਣਾ ਨਾ, ਚੱਲਣਾ ਨਾ, ਸਭ ਬੰਦ ਕਰ ਦਿੱਤਾ। ਕਹਿੰਦੇ ਮਹਾਰਾਜ ਗਰੇ ਲਾ ਤੇ, ਹੁਣ ਆਪ ਦ੍ਰਿਸ਼ਟੀ ਪਾਓ। ਕਹਿੰਦੇ ਚਲੋ, ਉਹ 1,000 ਏਕੜ ਦੇ ਵਿੱਚ ਕਣਕ ਸੀ ਗਰੇ ਲੱਗੇ ਹੋਏ। ਮਹਾਰਾਜ ਨੇ ਸਾਰੇ ਗਰਿਆਂ ਕੋਲ ਘੁੰਮ ਕੇ ਜਦ ਆਖਰੀ ਕੋਲ ਆਏ, ਕਹਿੰਦੇ ਮਹਾਰਾਜ ਹੁਕਮ ਕਰੋ ਹੁਣ ਕਣਕ ਕੱਢੀਏ। ਕਹਿੰਦੇ ਲੈ ਐਵੇਂ ਕਣਕ ਕੱਢਣੀ, ਅੱਗ ਲਾ ਦੋ ਇਹਨੂੰ ਸਾਰੀ, ਅੱਗ ਲਾ ਤੀ, ਕੋਈ ਨਾ ਜਾਵੇ ਅੱਗ ਲਾਉਣ। ਗੁਰੂ ਅੰਗਦ ਸਾਹਿਬ ਨੂੰ ਕਿਹਾ, ਕਹਿੰਦੇ ਪੁਰਖਾ ਤੂੰ ਲਾ, ਉਹਨਾਂ ਨੇ ਅੱਗ ਲਾ ਦਿੱਤੀ। ਹੁਣ ਇਹ ਹੋ ਗਿਆ ਵੀ ਹੁਣ ਤਾਂ ਲੰਗਰ ਦੀ ਉਮੀਦ ਹੈ, ਜਾਂਦੀ ਰਹੀ, ਅੱਗੇ ਲਾ ਤੀ, ਹੁਣ ਕੀ ਹੋਊਗਾ? ਅੱਗੇ 2 ਦਿਨ ਤੋਂ ਬਾਅਦ ਰੋਟੀ 3 ਦਿਨ ਮਿਲਦੀ ਹੈ। ਨੱਠ ਕੇ ਸੈਂਕੜਿਆਂ ਦੀ ਗਿਣਤੀ 'ਚ ਰਹਿ ਗਏ ਥੋੜ੍ਹੇ ਜਿਹੇ। ਕਹਿੰਦੇ ਚਲੋ, ਜੋ ਕੁਛ ਮਿਲੇਗਾ ਥੋੜ੍ਹਾ ਬਹੁਤਾ ਉਹਨਾਂ ਖਾ ਲਾ। ਉਹਦੇ ਬਾਅਦ ਮਹਾਰਾਜ ਨੇ ਕਰੂਰ ਬਿਰਤੀ ਧਾਰਨ ਕਰ ਲਈ, ਇੱਕ ਡੰਡਾ ਲੈ ਲਿਆ ਜਿਹੜਾ ਸਿਰੇ ਤੋਂ ਪਤਲਾ ਅਤੇ ਹੇਠੋਂ ਬਹੁਤ ਮੋਟਾ, ਪੁਤਕਾਲ ਨੂੰ ਕਹਿੰਦੇ ਸੀ। ਜਿਹੜਾ ਸਿੱਖ ਮੱਥਾ ਟੇਕਣ ਆਵੇ ਅੱਗੇ ਆਸ਼ੀਰਵਾਦ ਦਿੰਦੇ ਸੀ, ਥੋੜ੍ਹਾ ਉਹਦੇ ਕੇ ਪਿੱਠ 'ਤੇ ਮਾਰਨਾ। ਉਹ ਦੂਰ ਰਹਿ ਕੇ ਮੱਥਾ ਟੇਕਣ ਲੱਗ ਗਏ, ਜੇ ਮਹਾਰਾਜ ਹਿਲਦੇ ਜੁਲਦੇ ਨੇ ਨੱਠ ਜਾਣਾ ਪਰੇ, ਮੱਥਾ ਤਾਂ ਟੇਕ ਹੀ ਗਏ, ਪਰ ਮਨ 'ਚ ਐਂ ਹੋ ਗਿਆ ਪਤਾ ਨਹੀਂ ਕੀ ਹੋ ਗਿਆ, ਗੁਰੂ ਸਾਹਿਬ ਨੂੰ ਇੰਨੀ ਬਿਰਤੀ ਕਰੀ ਧਾਰ ਲਈ। ਉਹਦੇ ਬਾਅਦ ਗੁਰੂ ਮਹਾਰਾਜ ਨੱਠ ਨੱਠ ਕੇ ਮਾਰਨਾ ਸ਼ੁਰੂ ਕਰਤਾ, ਜਿਹੜਾ ਨੇੜੇ ਆਵੇ ਨੱਠ ਕੇ ਪੈ ਜਾਣਾ। ਉਹ ਥੋੜ੍ਹੇ ਜਿਹੇ ਰਹਿ ਗਏ, 100 ਕੁੱਤੇ ਲੈ ਲਏ, ਸ਼ਿਕਾਰੀਆਂ ਵਾਲਾ ਵੇਸ ਬਣਾ ਲਿਆ। ਹੁਣ ਰੋਟੀ ਪਾਣੀ ਦਾ ਦੂਏ ਪਾਸੇ ਹਾਲ ਇਹ ਜਿਹਾ ਸੀ, ਮਿਲ ਗਈ ਮਿਲ ਗਈ, ਨਾ ਮਿਲੀ 2-3 ਦਿਨ ਨਾ ਮਿਲੀ। ਉਹਦੇ ਬਾਅਦ ਮਹਾਰਾਜ ਨੇ ਸਾਰਿਆਂ ਨੂੰ ਕਿਹਾ ਮੇਰੇ ਕੋਲੋਂ ਚਲੇ ਜਾਓ, ਮੇਰੇ ਕੋਲ ਇੱਕ ਨਾਲ। ਮਹਾਰਾਜ ਨੇ ਜੇਬ 'ਚੋਂ ਰੁਪਈਆਂ ਦੀ ਬਾਰਿਸ਼ ਕਰਨੀ ਸ਼ੁਰੂ ਕਰਤਾ, ਇੰਨੇ ਰੁਪਈਏ ਸਿੱਟੇ, ਪੰਡਾ ਬੰਨਣ ਲੱਗ ਗਏ, ਲੈ ਕੇ ਘਰਾਂ ਨੂੰ ਤੁਰ ਗਏ। ਥੋੜ੍ਹੇ ਜਿਹੇ ਰਹਿ ਗਏ 20-25, ਮਹਾਰਾਜ ਨੇ ਮੋਹਰਾਂ ਸਿੱਟੀਆਂ, ਉਹ ਵੀ ਲੈ ਗਏ। ਫਿਰ ਥੋੜ੍ਹੇ ਜਿਹੇ ਰਹਿ ਗਏ ਤਾਂ ਉਹਨਾਂ ਨੇ ਮਹਾਰਾਜ ਨੇ ਹੀਰੇ ਜਵਾਹਰਾਤ ਸਿੱਟੇ, ਉਹ ਵੀ ਚੁੱਕ ਕੇ ਲੈ ਗਏ, 2 ਰਹਿ ਗਏ। ਮਹਾਰਾਜ ਕਹਿੰਦੇ ਤੁਸੀਂ ਕਿਉਂ ਨਹੀਂ ਜਾਂਦੇ? ਹੱਥ ਬੰਨੀ ਖੜੇ ਨੇ, ਮਹਾਰਾਜ ਕੁੱਟੀ ਜਾਂਦੇ ਨੇ। ਕਹਿੰਦੇ ਜਾਂਦੇ ਕਿਉਂ ਨਹੀਂ ਤੁਸੀਂ? ਬਾਬਾ ਬੁੱਢਾ ਤੂੰ ਨਹੀਂ ਜਾਂਦਾ? ਗੁਰੂ ਅੰਗਦ ਸਾਹਿਬ ਨੂੰ ਕਿਹਾ ਤੂੰ ਕਿਉਂ ਨਹੀਂ ਜਾਂਦਾ? ਗੁਰੂ ਅੰਗਦ ਸਾਹਿਬ ਦੇ ਨੇਤਰਾਂ ਜਲ ਜਾਂਦਾ, ਕਹਿੰਦੇ ਪਾਤਸ਼ਾਹ ਜਿਨ੍ਹਾਂ ਦਾ ਦੁਨੀਆਂ 'ਚ ਥਾਂ ਸੀ ਉਹ ਸਭ ਚਲੇ ਗਏ, ਅਤੇ ਸਾਡਾ ਤਾਂ ਤੇਰੇ ਚਰਨਾਂ ਤੋਂ ਬਾਹਰ ਕੋਈ ਥਾਂ ਹੈ ਨਹੀਂ, ਅਸੀਂ ਜਾਈਏ ਕਿੱਥੇ? ਸਾਡੇ ਵਾਸਤੇ ਤਾਂ ਸੰਸਾਰ ਖਤਮ ਹੋ ਗਿਆ, ਜੇ ਕੁਛ ਹੈ ਤਾਂ ਤੇਰੇ ਚਰਨ ਹੈ। ਕਹਿੰਦੇ ਫਿਰ ਜੇ ਮੇਰੇ ਚਰਨ ਹੈ ਤਾਂ ਉਹ ਦੇਖੋ ਕੀ ਪਿਆ, ਮੁਰਦਾ ਪਿਆ? ਕਹਿੰਦੇ ਹਾਂਜੀ। ਕਹਿ ਜਾਓ ਖਾਓ, ਕੋਲ ਚਲੇ ਗਏ। ਮਹਾਰਾਜ ਕਹਿੰਦੇ ਖਾਂਦੇ ਕਿਉਂ ਨਹੀਂ? ਕਹਿੰਦੇ ਹੁਕਮ ਦਿਓ ਕਿੱਧਰੋਂ ਖਾਈਏ? ਕਹਿੰਦੇ ਸਿਰ ਵੱਲੋਂ ਖਾਓ। ਜਿਸ ਵਾਰ ਸਿਰ ਵੱਲ ਗਏ ਉੱਥੇ ਨਾ ਮੁਰਦਾ ਨਾ ਮਰਦਾ ਕੁਛ ਵੀ ਨਹੀਂ, ਤੇ ਹਾਲੇ ਦਾ ਪ੍ਰਸ਼ਾਦ ਪਿਆ। ਉਸ ਵੇਲੇ ਪਰਖ ਲਿਆ ਦੋਵੇਂ ਬਰਾਬਰ ਨੇ, ਸਮਝ ਲਓ ਵੀ ਪੁਆਇੰਟ ਜ਼ੀਰੋ 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 ਤੋਂ ਬਾਅਦ ਇੱਕ ਲਾ ਦਿਓ, ਇੰਨਾ ਨੰਬਰ ਤਾਂ ਘੱਟ ਸੀ ਬਾਬੇ ਬੁੱਢੇ ਜੀ ਦਾ, ਉਹਨਾਂ ਦੇ 100% ਸੀਗੇ। ਕਹਿਣ ਲੱਗੇ ਪਾਸ ਤੁਸੀਂ ਦੋਏ ਹੋ ਗਏ ਅਤੇ ਗੁਰਿਆਈ ਦਾ ਹੱਕਦਾਰ ਭਾਈ ਲੈਣਾ ਤੂੰ ਹੋਏਗਾ, ਅਤੇ ਗੁਰਿਆਈ ਉਹਨਾਂ ਚਿਰ ਪ੍ਰਵਾਨ ਨਹੀਂ ਹੋਣੀ ਜਦ ਤਾਈਂ ਬਾਬਾ ਬੁੱਢਾ ਮੱਥੇ 'ਤੇ ਤਿਲਕ ਨਹੀਂ ਲਾਏਗਾ। ਸਿੱਖੀ ਨਿਚੋੜ ਲਈ ਨਾ ਕੱਢ ਲਈ ਖਰੀ ਖਰੀ। ਸਾਡਾ ਕੀ ਹੈ ਕਿ ਲੰਗਰ ਮਾੜਾ ਜਿਹਾ ਘੱਟ ਜਾਵੇ ਨੱਠਣਾ ਸ਼ੁਰੂ ਕਰ ਦਿੰਦੇ, ਪਹਿਲਾਂ ਤਾਂ ਆਉਂਦੇ ਹੀ ਨਹੀਂ। ਅਸੀਂ ਡੇਰਿਆਂ ਦੀ ਗੱਲ ਕਰਦਾ ਮੈਂ, ਮਾਨਤਾ ਹੁੰਦੀ ਹੈ ਵੀ ਮਾਨਤਾ ਹੋ ਜਾਵੇ, ਕੱਪੜਾ ਲੀੜਾ ਸੋਹਣਾ ਮਿਲਦਾ ਰਹੇ, ਖਾਣ ਪੀਣ ਨੂੰ ਵਧੀਆ ਮਿਲ ਜਾਵੇ, ਉਹ ਲਗਨ ਨਹੀਂ ਹੈ ਜਿਹੜੀ ਸਾਧੂਆਂ ਦੀ ਹੋਇਆ ਕਰਦੀ ਹੈ। ਭਜਨ ਬੰਦਗੀ ਦੀ ਵੀ ਨਾਮ ਜਪਣਾ, ਨਾਮ ਜਪਣ ਵਾਲਾ ਬੰਦਾ ਨਹੀਂ ਆਉਂਦਾ, ਨਾਮ ਤਾਂ ਬਿਲਕੁਲ ਅਲੋਪ ਹੋ ਗਿਆ, ਦਿਖਾਵਾ ਵੱਧ ਗਿਆ, ਬੇਅੰਤ ਪ੍ਰਕਿਰਤੀ ਦਾ ਪਸਾਰਾ ਹੋ ਗਿਆ। ਸੋ ਇਸ ਤਰ੍ਹਾਂ ਦੇ ਨਾਲ ਉਹ ਗੱਲ ਬਣਦੀ ਨਹੀਂ ਹੈ। ਇਹ ਬਾਬਾ ਫਰੀਦ ਜਿਹੜਾ ਇਹ ਵੀ ਬਣ ਕੇ ਆਇਆ, ਬਣ ਕੇ ਆਇਆ ਤਾਂ ਸ਼ੌਂਕ ਕਰਤੀ ਦਰਖਤ, ਉਹਨਾਂ ਹੀ ਕੁੱਟ ਕੱਟ ਦਿੱਤੀ। ਕਹਿੰਦਾ ਤੂੰ ਅੱਜ ਫੇਰ ਆਇਆ? ਕਹਿੰਦਾ ਮਹਾਰਾਜ ਮੈਂ ਮਰੀਦ ਬਣਨਾ। ਕਹਿੰਦੇ ਮਰੀਦ ਬਣਨਾ ਕਿ ਮੇਰਾ ਮੁਰਸ਼ਦ ਬਣਨਾ? ਉਹ ਕਹਿੰਦੇ ਪਿਆਰਿਆ ਦੋ ਦੀ ਨਹੀਂ ਸਮਾਈ ਹੁੰਦੀ, ਇੱਕ ਦੀ ਸਮਾਈ ਹੋ। ਉਸ ਵੇਲੇ ਬਾਬੇ ਫਰੀਦ ਨੇ ਚਰਨ ਫੜ ਲਏ, ਕਹਿੰਦਾ ਮਹਾਰਾਜ ਮੈਂ ਚੰਗਾ ਮੰਦਾ ਜਿਹਾ ਜਿਹਾ ਹਾਂ, ਕਿਰਪਾ ਕਰੋ। ਕਹਿੰਦੇ ਔਖਾ ਬਹੁਤ ਹੈ ਰਸਤਾ, ਸੁਖਾਲਾ ਨਹੀਂ ਹੈ, ਇੰਨੀ ਛੇਤੀ ਨਹੀਂ ਹੈ ਵੀ ਜਿਵੇਂ ਤੂੰ ਸਮਝ ਲੈ, ਬਹੁਤ ਮਿਹਨਤ ਕਰਨੀ ਪੈਂਦੀ ਹੈ ਇਸ ਰਸਤੇ 'ਚ, ਮੈਂ ਨੂੰ ਮਾਰਨਾ ਪੈਂਦਾ ਇਸ ਤਰ੍ਹਾਂ ਬਾਬਾ।
ਮਾਸਕ ਪਾਇਆ।
ਜਿਉਂਦੇ ਮਰਨਾ ਪੈਣਾ ਬਈ। ਕਹਿਣ ਲੱਗਿਆ ਹਜ਼ਰਤ ਮੇਰੀਆਂ ਭੁੱਲਾਂ, ਮੈਂ ਆਪਣਾ ਆਪਾ ਦਿਖਾਇਆ, ਮੈਂ ਆਪਣੀਆਂ ਸ਼ਕਤੀਆਂ ਦਿਖਾਈਆਂ, ਬੜੀ ਪਾਰੀ ਮੇਰੇ ਤੇ ਭੁੱਲ ਹੋ ਗਈ, ਮੈਨੂੰ ਸੋਝੀ ਨਹੀਂ ਸੀ, ਮੈਨੂੰ ਆਪਣੇ ਸੋਝੀ ਬਖਸ਼ਤੀ, ਕਿਰਪਾ ਕਰੋ ਮੈਨੂੰ ਪ੍ਰਵਾਨ ਕਰ ਲਓ, ਆਪਣੇ ਚੇਲਿਆਂ ਆਪਣੇ ਮਰੀਦਾਂ ਦੇ ਵਿੱਚ ਸ਼ੁਮਾਰ ਕਰ ਲਓ। ਕਹਿੰਦੇ ਕੋਈ ਨਾ, ਸੇਵਾ ਕਰ, ਸਮਾਂ ਆਏਗਾ ਤੇਰੀ ਸਥਿਤੀ ਦੇਖਾਂਗੇ ਤੇ ਉਸ ਵੇਲੇ ਤੈਨੂੰ ਸ਼ੁਮਾਰ ਕਰ ਲਾਂਗੇ। ਸੇਵਾ ਕਰਿਆ ਕਰ ਤੇ ਨਾਮ ਜਪਿਆ ਕਰ। 14 ਸਾਲ ਟੁੱਟ ਸੇਵਾ ਕਰੀ, ਮੁਰਸ਼ਿਦ ਨੇ ਇੱਕ ਦਿਨ ਗੱਲ ਕਰ ਲਈ, ਮੁੜ ਕੇ 14 ਸਾਲ ਫਰੀਦ ਨੂੰ ਬੁਲਾਇਆ ਹੀ ਨਹੀਂ ਵੀ ਕੋਈ ਰਹਿੰਦਾ ਕਿ ਨਹੀਂ ਰਹਿੰਦਾ। ਖੁਸ਼ ਹੈ ਵੀ ਮੈਂ ਮੁਰਸ਼ਿਦ ਦੀ ਸੇਵਾ ਕਰਦਾ, ਕਦੇ ਤਾਂ ਮੇਰਾ ਟਾਈਮ ਆਏਗਾ ਹੀ, ਕਦੇ ਤਾਂ ਦਿਆਲ ਹੋਣਗੇ, ਲੰਮਾ ਹੀ ਹਾਲ ਰੱਖ ਲਈ ਵੀ ਕਦੇ ਤਾਂ ਹੋਏਗਾ। ਸੋ ਇਹ ਬਣਦਾ ਜਿਹੜਾ ਬਣਦਾ ਉਹ ਨਹੀਂ ਹੋ ਸਕਦਾ। ਬਾ ਕਬੀਰ ਸਾਹਿਬ ਦੇ ਕੋਲ ਆਇਆ ਇਬਰਾਹੀਮ ਆਦਮ, ਕਬੀਰ ਸਾਹਿਬ ਕਹਿੰਦੇ ਪਿਆਰਿਆ ਮੈਂ ਗਰੀਬ ਆਦਮੀ, ਤੂੰ ਰਾਜਾ, ਤੇਰੀਆਂ ਸਹੂਲਤਾਂ ਮੈਂ ਕਿੱਥੋਂ ਦੇ ਦੂੰ, ਤੈਂ ਹਰ ਚੀਜ਼ ਦੇ ਵਿੱਚ ਤੇਰੀ ਜ਼ਿੰਦਗੀ ਐਸੀ ਹੈ, ਤੈਂ ਹਰ ਥਾਂ ਦੇ ਉੱਤੇ ਸਹੂਲਤ ਰਹਿਣੀ ਹੈ, ਮੇਰੇ ਕੋਲ ਤਾਂ ਪੁੱਜੇ ਹੋਏ ਦਾਣੇ ਮੇਰਾ ਪਰਿਵਾਰ ਖਾਂਦਾ, ਸੰਤ ਪ੍ਰਸ਼ਾਦਾ ਛਕਦੇ ਨੇ, ਮੰਜਿਆਂ ਦੇ ਸੰਤ ਸੌਂਦੇ ਹਾਂ, ਅਸੀਂ ਪੁੰਜੇ ਸੌਂਦੇ ਹਾਂ, ਕੱਪੜਾ ਸਾਡੇ ਕੋਲ ਹੁੰਦਾ ਨਹੀਂ ਹੈ, ਦੇਖ ਲੈ ਜੇ ਇਹੋ ਜਿਹੀ ਪ੍ਰਸਥਿਤੀ 'ਚ ਰਹਿ ਸਕਦਾ ਹੈ ਤਾਂ ਠੀਕ ਹੈ। ਕਹਿਣ ਲੱਗਿਆ ਮਹਾਰਾਜ ਮੈਂ ਕੁਛ ਲੈਣ ਆਇਆ, ਜਿਹੜੀ ਚੀਜ਼ ਮੈਂ ਲੈਣ ਆਇਆ ਉਹਦਾ ਮੁੱਲ ਦੁਨੀਆਂ 'ਚ ਨਹੀਂ ਹੈ, ਕੋਈ ਆਪ ਪ੍ਰਸੰਨ ਹੋ ਜਾਓ ਅਤੇ ਮੈਨੂੰ ਉਹ ਚੀਜ਼ ਦੇ ਦਿਓ, ਸਾਰੀਆਂ ਚੀਜ਼ਾਂ 'ਤੇ ਉੱਤਮ ਹੈ, ਮੈਂ ਪੁੱਜੇ ਵੀ ਸੌਵਾਂਗਾ, ਭੁੱਖਾ ਵੀ ਰਹਾਂਗਾ, ਸੰਤਾਂ ਦੀ ਸੇਵਾ ਕਰਾਂਗਾ। 6 ਸਾਲ ਲੰਘੇ ਸੇਵਾ ਕਰਦੇ, ਮਾਤਾ ਲੋਈ ਜੀ ਕਹਿਣ ਲੱਗੇ ਸਵਾਮੀ ਜੀ ਇਹ ਦੇਖੋ ਰਾਜਾ ਰਾਜਭਾਗ ਛੱਡ ਕੇ ਆਇਆ, ਸੰਤਾਂ ਦੇ ਵਸਤਰ ਧੋਂਦਾ, ਝਾੜੂ ਦਿੰਦਾ, ਨਲਾਉਂਦਾ, ਇਸ਼ਨਾਨ ਕਰਨ ਵਾਸਤੇ ਪਾਣੀ ਦੌੜ ਦੌੜ ਕੇ ਲਿਆਉਂਦਾ, ਕਿੰਨਾ ਆਗਿਆਕਾਰ ਹੈ ਇਹ, ਵੀ ਇਹਨੂੰ ਅਜੇ ਤੱਕ ਤੁਸੀਂ ਕੁਛ ਨਹੀਂ ਦਿੱਤਾ। ਕਹਿੰਦੇ ਲੋਈ ਅਜੇ ਇਹਦੇ ਕੋਲ ਪਾਤਰ ਨਹੀਂ ਹੈ, ਜਿਹੜੀ ਚੀਜ਼ ਅਸੀਂ ਦੇਣੀ ਚਾਹੁੰਦੇ ਹਾਂ ਉਹਨੂੰ ਸਾਂਭ ਨਹੀਂ ਸਕਣਾ, ਇਹਦੇ ਕੋਲ ਪਾਤਰ ਨਹੀਂ ਹੈ, ਬਰਤਨ ਨਹੀਂ ਹੈ ਜਿਹਦੇ ਵਿੱਚ ਇਹ ਪਾਵੇ। ਦੂਜਾ ਇਹ ਹੈ ਕਿ ਅਜੇ ਤਾਂ ਇਹ ਮਰਿਆ ਹੀ ਨਹੀਂ, ਮਰੇ ਤੋਂ ਬਗੈਰ ਗੱਲ ਨਹੀਂ ਬਣਦੀ ਹੁੰਦੀ, ਇਹ ਤਾਂ ਜਿਉਂਦਾ ਤੁਰਿਆ ਫਿਰਦਾ, ਉਹਨੇ ਸ਼ਰੀਕਾ ਕਰਦਾ, ਆਪਣੇ ਆਪ ਨੂੰ ਕੁਛ ਕਹਿੰਦਾ ਕਹਾਉਂਦਾ। ਕਹਿੰਦੀ ਨਹੀਂ ਮਹਾਰਾਜ,